ਇੱਕ ਗੱਲ ਮੈਂ ਕਹਿਣੀ ਭੁੱਲ ਗਿਆ ਕਿ ਇਸ ਬਾਣੀ ਦਾ ਨਾਮ ਸੋਹਿਲਾ ਹੈ। ਪਤਾ ਨਹੀਂ ਕਦੋਂ ਅਤੇ ਕਿਵੇਂ ਕੀਰਤਨ ਸੋਹਿਲਾ ਪ੍ਰਚਲਿਤ ਹੋ ਗਏ। ਕਈ ਗੁਟਕਿਆਂ ਵਿੱਚ ਵੀ ਕੀਰਤਨ ਸੋਹਿਲਾ ਲਿਖਿਆ ਮਿਲਦਾ ਹੈ ਅਤੇ ਕੁਝ ਪ੍ਰੇਮੀ ਵੀ ਇਸ ਨੂੰ ਕੀਰਤਨ ਸੋਹਿਲਾ ਕਹਿੰਦੇ ਹਨ। ਪਰ ਬਾਣੀ ਦਾ ਨਾਮ ਸੋਹਿਲਾ ਹੈ, ਉਹ ਕੀਰਤਨ ਕਹਿਣਾ ਮਾੜੀ ਗੱਲ ਨਹੀਂ, ਪਰ ਕੀਰਤਨ ਸੋਹਿਲੇ ਦਾ ਕੀਰਤਨ ਨਾ ਕੁਛ ਬਣ। ਇਸ ਲਈ ਇਸ ਬਾਣੀ ਦਾ ਨਾਮ ਸੋਹਿਲਾ ਹੈ। ਰਾਗ ਗੌੜੀ ਪੂਰਬੀ ਮਹਿਲਾ ਚੌਟਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ, ਕਰ ਸਾਧੂ ਅੰਜੁਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ, ਰਹਾਓ ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੈ, ਜਿਉਂ ਜਿਉਂ ਚੱਲੈ ਚੁਬੈ ਦੁੱਖ ਪਾਵੈ, ਜਮਕਾਲ ਸਹੇ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਪਵ ਖੰਡਾ ਹੈ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸ਼ੋਭ ਖੰਡ ਬ੍ਰਹਿਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਸਵੇਰੇ ਬੇਨਤੀ ਕੀਤੀ ਸੀ ਕਿ ਗੌੜੀ ਰਾਗ ਦੀਆਂ ਕਈ ਕਿਸਮਾਂ ਹਨ। ਪਹਿਲੇ ਦੀਪਕੀ ਆਇਆ ਸੀ, ਹੁਣ ਗੌੜੀ ਪੂਰਬੀ ਆਇਆ। ਤੋ ਜਿਹੜਾ ਪੂਰਬੀ ਹੈ ਇਸ ਨੂੰ ਗੌੜੀ ਦੇ ਨੇੜੇ ਰੱਖਣਾ। ਰਾਗ ਗੌੜੀ ਪੂਰਬੀ ਮਹਿਲਾ ਚੌਥਾ, ਇਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਪੌੜੀ ਗੌੜੀ ਪੂਰਬੀ ਵਿੱਚ ਇਹ ਉਚਾਰਨ ਕੀਤਾ ਹੈ। ਇਹ ਜਾਣਕਾਰੀ ਇਸ ਲਈ ਦੇਣੀ ਜ਼ਰੂਰੀ ਹੈ ਕਿ ਕਈ ਪ੍ਰੇਮੀ ਪੁੱਛਦੇ ਨੇ ਵੀ ਪੂਰਬੀ ਦਾ ਕੀ ਮਤਲਬ ਹੈ, ਕਿਉਂਕਿ ਜਿਹੜੇ ਕਲਾਸੀਕਲ ਕੀਰਤਨ ਕਰਦੇ ਨੇ ਉਹਨਾਂ ਨੂੰ ਭਲੀ ਭਾਂਤ ਪਤਾ ਹੈ ਕਿ ਕਿਹੜੀ ਗੌੜੀ ਕਿਹੜੀਆਂ ਸੁਰਾਂ ਵਿੱਚ ਗਾਉਣੀ ਹੈ। ਤੋ ਸਿਰਫ ਦੱਸਣਾ ਇਸ ਲਈ ਜ਼ਰੂਰੀ ਕਿ ਕਿਸੇ ਨੂੰ ਟਪਲਾ ਨਾ ਲੱਗੇ, ਸ਼ੰਕਾ ਨਾ ਰਹੇ। ਹੁਣ ਇਸ ਪਾਵਨ ਸ਼ਬਦ ਦੇ ਅੰਦਰ ਮਹਾਰਾਜ ਫਰਮਾਉਂਦੇ ਨੇ, ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ। ਗੁਰੂ ਦੇ ਅੱਗੇ ਆ ਕੇ ਮੱਥਾ ਟੇਕਣਾ, ਅੰਜੁਲੀ ਕਹਿੰਦੇ ਨੇ ਦੋਵੇਂ ਹੱਥਾਂ ਨੂੰ ਇਉਂ ਜੋੜ ਕੇ, ਇਸ ਤਰ੍ਹਾਂ ਇਹਨੂੰ ਅੰਜੁਲੀ ਕਿਹਾ ਜਾਂਦਾ। ਦੋਵੇਂ ਹੱਥ ਜੋੜ ਕੇ ਗੁਰੂ ਦੇ ਚਰਨਾਂ 'ਤੇ ਸੀਸ ਨਿਵਾਉਣਾ ਇਹਦਾ ਬਹੁਤ ਵੱਡਾ ਪੁੰਨ ਹੈ। ਪੁੰਨ 'ਤੇ ਤੁਸੀਂ ਸਮਝਦੇ ਹੋ ਦੋ ਅੱਖਰ ਨੇ, ਪੁੰਨ ਅਤੇ ਪਾਪ। ਪਾਪ ਕਹਿੰਦੇ ਨੇ ਮਾੜੇ ਕੰਮ ਨੂੰ ਅਤੇ ਪੁੰਨ ਕਹਿੰਦੇ ਨੇ ਚੰਗੇ ਕੰਮ ਨੂੰ। ਮਹਾਰਾਜ ਕਹਿੰਦੇ ਨੇ ਜਦੋਂ ਅਸੀਂ ਭਾਵਨਾ ਸਹਿਤ ਗੁਰੂ ਪਾਤਸ਼ਾਹ ਦੇ ਚਰਨਾਂ 'ਤੇ ਆ ਕੇ ਮੱਥਾ ਟੇਕਦੇ ਹਾਂ ਇਹਦਾ ਬਹੁਤ ਵੱਡਾ ਲਾਭ ਹੈ। ਤੁਹਾਡੇ ਵੀ ਮਨ ਵਿੱਚ ਇਹ ਵਿਚਾਰ ਆਵੇਗਾ ਵੀ ਕੀ ਲਾਭ ਹੈ। ਮੈਂ ਇਹਦੇ ਸੰਬੰਧੀ ਗੁਰੂ ਕੇ ਇਤਿਹਾਸ ਵਿੱਚੋਂ ਇੱਕ ਛੋਟੀ ਜਿਹੀ ਗੱਲ ਤੁਹਾਡੀ ਜਾਣਕਾਰੀ ਲਈ ਦੱਸ। ਅਨੰਦਪੁਰ ਸਾਹਿਬ ਦਾ ਦਰਬਾਰ ਲੱਗਾ ਸੀ, ਕਲਗੀਆਂ ਵਾਲੇ ਪਾਤਸ਼ਾਹ ਸਿੰਘਾਸਨ 'ਤੇ ਬਿਰਾਜਮਾਨ ਸਨ। ਇੱਕ ਮੁਸਲਮਾਨ ਆਇਆ, ਉਹ ਫਕੀਰੀ ਬਾਣੇ ਵਿੱਚ ਸੀ। ਮਹਾਰਾਜ ਨੇ ਉਸ ਨੂੰ ਬੜਾ ਸਤਿਕਾਰ ਦਿੱਤਾ ਅਤੇ ਆਪਣੇ ਕੋਲ ਬਿਠਾ ਲਿਆ। ਹੁਣ ਉਹ ਸਾਹਮਣੇ ਦੇਖਦਾ ਹੈ ਕਿ ਸੰਗਤ ਆ ਰਹੀ ਹੈ, ਉਸ ਵਿੱਚ ਬੁੱਢੇ ਵੀ ਹਨ, ਜਵਾਨ ਵੀ ਹਨ, ਬੀਬੀਆਂ ਵੀ ਹਨ, ਭੈਣਾਂ ਵੀ ਹਨ, ਮੱਥਾ ਟੇਕ ਰਹੀ। ਕਹਿਣ ਲੱਗਾ, ਪਾਤਸ਼ਾਹ ਮੈਂ ਪੁੱਛਣਾ ਚਾਹੁੰਦਾ ਕਿ ਗੁਰਬਾਣੀ ਵਿੱਚ ਲਿਖਿਆ, ਲੇਖ ਨਾ ਮਿਟੇ ਹੈ ਸਖੀ ਜੋ ਲਿਖਿਆ ਕਰਤਾ, ਅਤੇ ਇਹ ਜਿਹੜੀ ਸੰਗਤ ਤੁਹਾਨੂੰ ਮੱਥਾ ਟੇਕ ਰਹੀ ਹੈ, ਇਹਨਾਂ ਨੂੰ ਕੀ ਲਾਭ ਹੋਵੇ? ਦੇਖੋ, ਸਵਾਲ ਕੋਈ ਵੀ ਕਰ ਸਕਦਾ ਤੁਹਾਡੇ ਤੋਂ। ਕਲਗੀਆਂ ਵਾਲੇ ਪਾਤਸ਼ਾਹ ਸਮਰੱਥ ਗੁਰੂ ਸਨ। ਕਹਿਣ ਲੱਗੇ, ਪੀਰ ਜੀ, ਜੋ ਗੁਰਬਾਣੀ 'ਚ ਲਿਖਿਆ ਉਹ 16 ਨੇ 7 ਲਿਖੇ, ਲੇਖ ਨਹੀਂ ਮਿਟ ਸਕਦਾ, ਪਰ ਜਦੋਂ ਕੋਈ ਭਾਵਨਾ ਸਹਿਤ ਆ ਕੇ ਮੱਥਾ ਟੇਕਦਾ ਨਾ, ਅਤੇ ਉਹਦੇ ਮੱਥੇ ਦੀਆਂ ਜਿਹੜੀਆਂ ਲਕੀਰਾਂ ਹਨ ਉਹ ਉਲਟੀਆਂ ਤੋਂ ਸਿੱਧੀਆਂ ਹੋ ਜਾਂਦੀਆਂ। ਮਿਸਾਲ ਦਿੱਤੀ ਕਿ ਜਿਸ ਤਰ੍ਹਾਂ ਤੁਸੀਂ ਕਦੇ ਸਟੈਂਪ ਦੇਖੀ ਹੋਵੇ, ਮੋਹਰ ਦੇਖੀ ਹੋਵੇ, ਜਿਹਨੂੰ ਅੰਗਰੇਜ਼ੀ ਵਿੱਚ ਸੀਲ ਕਹਿੰਦੇ ਨੇ, ਉਹਦੇ ਅੱਖਰ ਹਮੇਸ਼ਾ ਉਲਟੇ ਹੁੰਦੇ ਨੇ, ਪਰ ਜਦੋਂ ਉਸਨੂੰ ਕਾਗਜ਼ ਦੇ ਸੀਨੇ 'ਤੇ ਲਾਓ ਤਾਂ ਉਲਟੇ ਵੀ ਫਿਰ। ਤਾਂ ਗੁਰੂ ਦੇ ਦਰ 'ਤੇ ਆ ਕੇ ਜਦੋਂ ਕੋਈ ਭਾਵਨਾ ਸਹਿਤ, ਦਿਖਾਵੇ ਦੀ ਗੱਲ ਨਹੀਂ ਹੈ, ਜਿਹੜਾ ਭਾਵਨਾ ਸਹਿਤ ਨਮਸਕਾਰ ਕਰਦਾ ਹੈ, ਉਹਦੇ ਮੱਥੇ ਦੀਆਂ ਲਕੀਰਾਂ ਉਲਟੀਆਂ ਵੀ ਸਿੱਧੀਆਂ ਹੋ ਜਾਂਦੀਆਂ। ਕਰ ਸਾਧੂ ਅੰਜਲੀ ਬਣਵਾ। ਫਿਰ ਲਿਖਿਆ, ਕਰ ਡੰਡੌਤ ਪਨ ਵੱਡਾ ਹੈ। ਇਹ ਸ਼ਬਦ ਜਿਹੜਾ ਡੰਡੌਤ ਹੈ, ਇਹਨੂੰ ਦੰਡਵਤ ਵੀ ਕਿਹਾ ਜਾਂਦਾ, ਅਸ਼ਟਾਂਗ ਡੰਡੌਤ ਵੀ ਹੁੰਦੀ ਹੈ, ਜਿਹਦਾ ਮਤਲਬ ਹੈ ਸਾਰੇ ਅੰਗਾਂ ਦੇ ਜੋੜ ਸਿੱਧੇ ਕਰਕੇ ਡੰਡੇ ਵਾਂਗੂੰ ਸਿੱਧੇ ਪੈ ਕੇ ਮੱਥਾ ਟੇਕ, ਉਹਨੂੰ ਦੰਡਵਤ ਕਹਿੰਦੇ। ਵੱਤ ਮੈਨਾ ਤਰ੍ਹਾਂ, ਦੰਡ ਮੈਨਾ ਡੰਡੇ ਦਿੱਤੇ। ਮਤਲਬ ਤਾਂ ਇਹ ਹੈ ਕਿ ਮਨ ਦੇ ਸਾਰੇ ਵਿੰਗ ਵਾਲ ਕੱਢ ਕੇ ਗੁਰੂ ਦੇ ਅੱਗੇ ਨਮਸਕਾਰ ਕਰ। ਇਹਦਾ ਲਾਭ ਬੜਾ, ਮਨ ਦਾ ਅਹੰਕਾਰ ਘਟਦਾ ਹੈ, ਮਨ ਵਿੱਚ ਨਿਮਰਤਾ ਆਉਂਦੀ ਹੈ, ਅਤੇ ਗੁਰੂ ਜੀ ਸਾਡੀ ਭਾਵਨਾ ਦੇਖ ਕੇ ਨਿਹਾਲ ਹੁੰਦੇ ਨੇ। ਭਾਈ ਗੁਰਦਾਸ ਜੀ ਨੂੰ ਪੁੱਛ ਕੇ ਵੇਖੋ, ਆਖਿਆ ਭਾਵਨਾ ਭਗਤ ਭਾਏ ਕੌਡੀ ਅਗਰ ਭਾਗ ਰਾਖੇ, ਸਰਬ ਨਿਧਾਨ ਦਾਨ ਤਾਂ ਹੀ ਗੁਰੂ ਦੇ। ਜੇ ਮੈਂ ਇਹਦੇ 'ਤੇ ਤੁਹਾਨੂੰ ਸਾਖੀਆਂ ਸੁਣਾਉਣ ਲੱਗਾ ਗੁਰੂ ਇਤਿਹਾਸ ਵਿੱਚੋਂ ਬੇਅੰਤ, ਇੱਕ ਛੋਟੀ ਜਿਹੀ ਸਾਖੀ ਆਉਂਦੀ ਹੈ ਕਿ ਜਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਹੋ ਕੇ ਆਏ, ਅਤੇ ਜਹਾਂਗੀਰ ਨੇ ਯਤਨ ਕੀਤਾ ਵੀ ਕੁਝ ਸਮਾਂ ਮਹਾਰਾਜ ਨੂੰ ਆਪਣੇ ਨਾਲ ਹੀ ਰੱਖਿਆ ਜਾਏ, ਸੰਗਤ ਕੀਤੀ ਜਾਏ। ਕਹਿੰਦੇ ਨੇ ਆਗਰੇ ਵਿਖੇ ਪਹੁੰਚੇ ਅਤੇ ਮਹਾਰਾਜ ਦਾ ਤੰਬੂ ਅਤੇ ਜਹਾਂਗੀਰ ਦਾ ਤੰਬੂ ਨੇੜੇ ਨੇੜੇ ਲੱਗੇ ਹੋਏ ਸਨ। ਇੱਕ ਆਗਰੇ ਦੇ ਰਹਿਣ ਵਾਲਾ ਸਿੱਖ, ਜਿਹੜਾ ਘਾਈ ਸਿੱਖ ਸੀ, ਘਾਹ ਖੋਤਰਨ ਵਾਲਾ, ਉਹ ਘਾਹ ਖੋਤਰ ਕੇ ਮੰਡੀ ਵਿੱਚ ਵੇਚਦਾ ਅਤੇ ਜਿੰਨੇ ਪੈਸੇ ਮਿਲਦੇ ਉਹਦੇ ਨਾਲ ਆਪਣਾ ਗੁਜ਼ਾਰਾ ਕਰਦਾ ਸੀ। ਜਦੋਂ ਉਹਨੂੰ ਪਤਾ ਲੱਗਾ ਕਿ ਅੱਜ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਇੱਥੇ ਆਏ ਨੇ, ਉਸ ਤੋਂ ਕੁਝ ਦਿਨ ਪਹਿਲਾਂ ਕਹਿੰਦੇ ਨੇ ਜਹਾਂਗੀਰ ਨੇ ਸਵਾਲ ਕੀਤਾ ਸੀ ਗੁਰੂ ਹਰਗੋਬਿੰਦ ਸਾਹਿਬ 'ਤੇ, ਮਹਾਰਾਜ ਮੈਨੂੰ ਤਾਂ ਲੋਕ ਇਸ ਲਈ ਪਾਤਸ਼ਾਹ ਕਹਿੰਦੇ ਨੇ ਕਿ ਮੇਰੇ ਕੋਲ ਦੁਨੀਆ ਦੀ ਪਾਤਸ਼ਾਹ, ਅਤੇ ਮੈਂ ਸੁਣਿਆ ਤੁਹਾਡੇ ਸਿੱਖ ਤੁਹਾਨੂੰ ਸੱਚਾ ਪਾਤਸ਼ਾਹ ਕਹਿੰਦੇ ਨੇ, ਐਸਾ ਕਿਉਂ? ਕਹਿਣ ਲੱਗੇ, ਕੋਈ ਗੱਲ ਨਹੀਂ, ਕੋਈ ਸਮਾਂ ਆਵੇਗਾ ਤੁਹਾਨੂੰ ਇਸਦਾ ਉੱਤਰ ਦੇਣ। ਕਹਿੰਦੇ ਨੇ ਉਸ ਘਾਈ ਸਿੱਖ ਨੇ ਜਮਨਾ ਦਰਿਆ ਦੇ ਕਿਨਾਰੇ ਤੋਂ ਬੜੇ ਪ੍ਰੇਮ ਨਾਲ ਕੂਲਾ ਕੂਲਾ ਘਾਹ ਖੁਰਚਿਆ, ਗਠੜੀ ਤਿਆਰ ਕੀਤੀ, ਇੱਕ ਟਕਾ ਮੁੱਠੀ ਵਿੱਚ ਲੈ ਕੇ ਤੁਰ ਪਿਆ ਵੀ ਗੁਰੂ ਪਾਤਸ਼ਾਹ ਦੇ ਚਰਨਾਂ 'ਤੇ ਜਾ ਕੇ ਮੱਥਾ ਟੇਕਾਂਗਾ, ਨਾਲੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਾਂਗਾ, ਅਤੇ ਨਾਲੇ ਉਹਨਾਂ ਦੇ ਘੋੜੇ ਵਾਸਤੇ ਇੱਕ ਘਾਹ ਦੀ ਪੜ ਲਿਆ। ਕਹਿੰਦੇ ਨੇ ਉਹ ਗਿਆ, ਤੇ ਉਸਨੇ ਕਿਸੇ ਨੂੰ ਪੁੱਛਿਆ ਵੀ ਪਾਤਸ਼ਾਹ ਦਾ ਤੰਬੂ ਕਿਹੜਾ, ਸੱਚੇ ਪਾਤਸ਼ਾਹ ਦਾ ਤੰਬੂ ਕਿਹੜਾ, ਬੜੀ ਭਾਵਨਾ ਨਾਲ ਪੁੱਛਿਆ। ਤੇ ਸਿਪਾਹੀ ਨੇ ਵੇਖਿਆ ਵੀ ਸ਼ਾਇਦ ਕੋਈ ਦੁਖੀਆ ਹੋਵੇਗਾ, ਕੋਈ ਫਰਿਆਦੀ ਹੋਵੇਗਾ, ਕੋਈ ਪਾਤਸ਼ਾਹ ਕੋਲ ਆਪਣਾ ਦੁੱਖ ਰੋਂਦਾ। ਉਹਨੇ ਕਿਹਾ ਜੀ ਆਹ ਹੈ। ਉਹਨੇ ਜਹਾਂਗੀਰ ਵੱਲ ਭੇਜ ਦਿੱਤੀ। ਜਹਾਂਗੀਰ ਅੱਗੇ ਪਲੰਘ ਉੱਤੇ ਲੰਬਾ ਪਿਆ ਹੋਇਆ ਸੀ। ਲੰਬੇ ਪਏ ਬੰਦੇ ਦੀ ਕਈ ਵਾਰੀ ਪਛਾਣ ਵੀ ਨਹੀਂ ਹੁੰਦੀ। ਅਤੇ ਕਹਿੰਦੇ ਉਹ ਸਿੱਖ ਨੇ ਘਾਹ ਦੀ ਪੰਡ 'ਤੇ ਬਾਹਰ ਰੱਖੀ ਅਤੇ ਅੰਦਰ ਜਾ ਕੇ ਟਕਾ ਰੱਖ ਕੇ ਮੱਥਾ ਟੇਕਦਾ ਅਤੇ ਕਹਿਣ ਲੱਗਾ, ਸੱਚੇ ਪਾਤਸ਼ਾਹ ਮਿਹਰ ਕਰੋ, ਮੈਨੂੰ ਸਿੱਖੀ ਦਾਨ ਬਖਸ਼ੋ, ਨਾਮ ਦਾਨ ਬਖਸ਼ੋ, ਇਸ ਤਰ੍ਹਾਂ ਦੀਆਂ ਬੇਨਤੀਆਂ ਕਰ ਲਾਂ। ਜਹਾਂਗੀਰ ਉੱਠ ਕੇ ਬਹਿ ਗਏ। ਉਹਦੇ ਕੰਨਾਂ ਨੇ ਕਦੇ ਗੱਲਾਂ ਸੁਣੀਆਂ ਹੀ ਨਹੀਂ ਸਨ। ਉਹਦੇ ਕੋਲ ਤਾਂ ਤਰ੍ਹਾਂ ਤਰ੍ਹਾਂ ਦੇ ਲੋਕ ਆਉਂਦੇ ਸਨ, ਪਰ ਇਹੋ ਜਿਹਾ ਇਹ ਪਹਿਲਾ ਵਿਅਕਤੀ ਸੀ ਜਿਹੜਾ ਉਹਦੇ ਕੋਲੋਂ ਸਿੱਖੀ ਦਾਨ, ਨਾਮਦਾਨ, ਲੋਕ ਪ੍ਰਲੋਕ ਦੀ ਸਹਾਇਤਾ ਮੰਗ ਰਿਹਾ ਸੀ। ਬਾਦਸ਼ਾਹ ਕਹਿਣ ਲੱਗਾ, ਭਾਈ ਇਹ ਚੀਜ਼ਾਂ ਮੇਰੇ ਕੋਲ ਨਹੀਂ ਹੈ, ਇਹਨਾਂ ਚੀਜ਼ਾਂ ਦੇ ਦਾਤੇ ਜੋ ਹਨ ਉਹਨਾਂ ਦਾ ਤੰਬੂ ਅੱਗੇ ਹੈ। ਮੇਰੇ ਕੋਲ ਤਾਂ ਤੈਨੂੰ ਕੋਈ ਪਿੰਡ ਚਾਹੀਦਾ ਮੈਂ ਦੇ ਦਿੰਦਾ, ਕੋਈ ਜਗੀਰ ਚਾਹੀਦੀ ਦੇ ਦਿੰਦਾ, ਜਾਇਦਾਦ ਚਾਹੀਦੀ ਦੇ ਦਿੰਦਾ, ਜੇ ਤੈਨੂੰ ਕੋਈ ਦੁਖੀ ਕਰਦਾ ਤੰਗ ਕਰਦਾ ਮੈਨੂੰ ਦੱਸ, ਮੈਂ ਉਹਨੂੰ ਸਿੱਧਾ ਕਰ ਦਿੰਦਾ। ਜਦੋਂ ਗੁਰਸਿੱਖ ਨੇ ਗੱਲ ਸੁਣੀ ਵੀ ਮੈਂ ਤਾਂ ਗਲਤ ਜਗ੍ਹਾ ਆ ਗਿਆ, ਉਹਨੇ ਉਸੇ ਵੇਲੇ ਆਪਣਾ ਟਕਾ ਚੁੱਕ ਲਿਆ। ਸਿੱਖ ਦੀ ਜਿਹੜੀ ਭੇਟਾ ਹੈ ਉਹ ਕਬਰਾਂ 'ਤੇ ਚੜ੍ਹਨ ਜੋਗੀ ਨਹੀਂ, ਉਹ ਪਖੰਡੀਆਂ ਦੇ ਡੇਰਿਆਂ 'ਤੇ ਜਾਣ ਜੋਗੀ ਨਹੀਂ। ਉੱਥੇ ਬੜੀ ਨੇਕ ਕਮਾਈ ਹੈ ਅਤੇ ਉਹ ਗੁਰੂ ਦੇ ਚਰਨਾਂ ਵਿੱਚ ਗੁਰੂ ਕੇ ਲੰਗਰ ਲਈ ਹੋਰ ਚੰਗੇ ਕੰਮਾਂ ਲਈ ਲੱਗਣੀ ਚਾਹੀਦੀ। ਉਹਨੇ ਟਕਾ ਚੁੱਕ ਲਿਆ, ਉਹਨੇ ਨਹੀਂ ਪਰਵਾਹ ਕੀਤੀ ਵੀ ਇਹ ਬਾਦਸ਼ਾਹ ਹੈ ਕਿ ਕੌਣ ਹੈ, ਆਪਣਾ ਟਕਾ ਚੁੱਕਿਆ, ਘਾਹ ਦੀ ਪੰਡ ਚੁੱਕੀ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆ। ਜਦੋਂ ਫਿਰ ਮੇਲ ਹੋਇਆ ਤਾਂ ਸਤਿਗੁਰੂ ਪੁੱਛਣ ਲੱਗੇ, ਜਹਾਂਗੀਰ ਤੇਰੇ ਸਵਾਲ ਦਾ ਜਵਾਬ ਮਿਲਿਆ ਕਿ ਨਹੀਂ? ਆਖਣ ਲੱਗਾ, ਪਾਤਸ਼ਾਹ ਭਲੀ ਭਾਂਤ ਮਿਲ ਗਿਆ। ਸਤਿਗੁਰੂ ਜੀ ਨੇ ਫਰਮਾਇਆ, ਤੁਹਾਨੂੰ ਲੋਕ ਕਹਿੰਦੇ ਨੇ ਬਾਦਸ਼ਾਹ, ਬਾਦਸ਼ਾਹ ਦਾ ਮਤਲਬ ਹੁੰਦਾ ਜਿਹੜੇ ਝਗੜਿਆਂ ਦੇ ਸ਼ਾਹ, ਫਜ਼ੂਲ ਦੇ ਸ਼ਾਹ, ਅਤੇ ਅਸੀਂ ਤਾਂ ਸਿੱਖਾਂ ਦੀ ਲੋਕ ਪ੍ਰਲੋਕ ਵਿੱਚ ਪੱਤ ਰੱਖਦੇ, ਇਸ ਲਈ ਸਾਨੂੰ ਸਿੱਖ ਸੱਚੇ ਪਾਤਸ਼ਾਹ ਕਹਿੰਦੇ। ਉਹਦਾ ਭਰਮ ਦੂਰ ਕਰ ਦਿੱਤਾ। ਤੋ ਸਾਡਾ ਵੀ ਭਰਮ ਦੂਰ ਹੋਣਾ ਚਾਹੀਦਾ ਕਿ ਜਦੋਂ ਗੁਰੂ ਦੇ ਚਰਨਾਂ 'ਤੇ ਆ ਕੇ ਮੱਥਾ ਟੇਕੀਏ, ਭਾਵਨਾ ਨਾਲ ਟੇਕੀ। ਹੁਣ ਤਾਂ ਬੜੀ ਜਾਗਰਤੀ ਆਈ ਹੈ, ਪਹਿਲਾਂ ਮੈਂ ਦੇਖਿਆ ਕਈ ਵਾਰੀ ਪੈਸਾ ਰੁਪਈਆ ਇਉਂ ਸੁੱਟਣਾ ਬਗਾ ਲੈ। ਹੌਲੀ ਹੌਲੀ ਪ੍ਰਚਾਰ ਹੋਇਆ, ਪ੍ਰੇਰਨਾ ਹੋਈ ਵੀ ਕੀ ਕਰਦੇ ਤੁਸੀਂ? ਗੁਰੂ ਅੱਗੇ ਭੇਟਾ ਅਦਬ ਨਾਲ, ਪ੍ਰੇਮ ਨਾਲ ਰੱਖੋ, ਇਉਂ ਤਾਂ ਕਿਸੇ ਮੰਗਤੇ ਨੂੰ ਸੁੱਟੋ ਤਾਂ ਉਹ ਵੀ ਨਹੀਂ ਲੈਂਦਾ ਹੈ, ਉਹ ਵੀ ਆਪਣੀ ਤੋਹੀਨ ਸਮਝਦਾ। ਤੋ ਮੇਰਾ ਮਤਲਬ ਵਿਚਾਰ ਕਰਨ ਨਾਲ, ਪ੍ਰਚਾਰ ਕਰਨ ਨਾਲ ਬੜਾ ਸੁਧਾਰ ਹੋਇਆ, ਅਤੇ ਹੁੰਦਾ ਹੀ ਇਸ ਤਰ੍ਹਾਂ। ਸੰਗਤ 'ਤੇ ਆਏ ਬਿਨਾਂ ਇਹ ਚੀਜ਼ਾਂ ਸਮਝ ਵਿੱਚ ਨਹੀਂ ਆਉਂਦੀਆਂ। ਦੇਖੋ ਹੁਣ ਸ਼ਬਦ 'ਤੇ ਤੁਸੀਂ ਰੋਜ਼ ਪੜ੍ਹਦੇ ਹੋ, ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ। ਇਹ ਕਰਨਾ ਕਿਉਂ ਹੈ? ਮਹਾਰਾਜ ਕਹਿੰਦੇ ਨੇ, ਕਾਮ ਕਰੋਧ ਨਗਰ ਬਹੁ ਭਰਿਆ। ਇਹ ਨਗਰ ਕਿਹੜਾ ਹੈ? ਸਾਡਾ ਸਰੀਰ। ਇਹ ਸਾਡਾ ਸਰੀਰ ਰੂਪੀ ਨਗਰ ਜੋ ਹੈ, ਕਾਮ ਦੇ ਨਾਲ, ਕ੍ਰੋਧ ਦੇ ਨਾਲ ਭਰਿਆ ਪਿਆ। ਭਰਿਆ ਤਾਂ ਤੁਸੀਂ ਸਮਝਦੇ ਹੋ, ਜਦੋਂ ਭਾਂਡਾ ਨੱਕੋ ਨੱਕ ਭਰਿਆ ਹੋਵੇ ਅਤੇ ਡੁੱਲਦਾ ਹੋਵੇ ਤਾਂ ਫਿਰ ਅਸੀਂ ਨੇ ਵੀ ਤਾਂ ਭਰ ਗਿਆ ਚੰਗੀ ਤਰ੍ਹਾਂ। ਮਹਾਰਾਜ ਕਹਿੰਦੇ ਨੇ, ਸਾਡਾ ਸਰੀਰ ਰੂਪੀ ਭਾਂਡਾ ਕਾਮ ਕ੍ਰੋਧ ਆਦਿਕ ਵਿਕਾਰਾਂ ਨਾਲ ਭਰਿਆ ਪਿਆ। ਮਿਲ ਸਾਧੂ ਖੰਡਲ ਖੰਡਾ ਹੈ। ਇਹ ਦੋ ਅੱਖਰ ਨੇ, ਇੱਕ ਹੈ ਖੰਡਨ, ਇੱਕ ਹੈ ਮੰਡਨ। ਖੰਡਨ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਕੱਟਣਾ, ਕਿਸੇ ਚੀਜ਼ ਨੂੰ ਨਾਸ ਕਰਨਾ। ਮੰਡਨ ਹੁੰਦਾ ਕਿਸੇ ਚੀਜ਼ ਨੂੰ ਸੰਭਾਲਣਾ। ਮਹਾਰਾਜ ਕਹਿੰਦੇ ਨੇ, ਸਾਡਾ ਸਰੀਰ ਇਹਨਾਂ ਵਿਕਾਰਾਂ ਦੇ ਨਾਲ ਨੱਕੋ ਨੱਕ ਭਰਿਆ ਹੋਇਆ। ਅਤੇ ਮਿਲ ਸਾਧੂ, ਮਿਲ ਦੇ ਲੱਲੇ ਨੂੰ ਸਿਆਰੀ ਹੈ, ਜਿਹਦਾ ਮਤਲਬ ਹੈ ਗੁਰੂ ਦੀ ਸੰਗਤ ਵਿੱਚ ਮਿਲ ਕੇ। ਖੰਡਲ ਖੰਡਾ, ਇਹਨਾਂ ਔਗੁਣਾਂ ਨੂੰ ਆਪਾਂ ਨੇ ਖੰਡਨ ਕਰਨਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਜਿਨ੍ਹਾਂ ਦੇ ਮੱਥੇ ਉੱਤੇ ਪੂਰਬ, ਪੂਰਬ ਦੇ ਬੱਬੇ ਨੂੰ ਸਿਆਰੀ ਹੈ, ਜਿਨ੍ਹਾਂ ਦੇ ਮੱਥੇ ਉੱਤੇ ਲੇਖ ਲਿਖਿਆ ਹੁੰਦਾ ਉਹਨਾਂ ਨੂੰ ਗੁਰੂ ਦੀ ਸੰਗਤ ਮਿਲਦੀ। ਮੈਂ ਕਈ ਵਾਰੀ ਦੇਖਿਆ ਕਈ ਲੋਕ ਗੁਰੂ ਘਰ ਵਿੱਚ ਰਹਿੰਦੇ ਨੇ ਪਰ ਗੁਰੂ ਦੀ ਸੰਗਤ ਨਹੀਂ ਆਉਂਦੀ। ਮੇਰਾ ਬੜਾ ਤਜਰਬਾ ਹੈ, ਰਾਗੀ ਸਿੰਘ, ਪਾਠੀ ਸਿੰਘ ਗੁਰੂ ਘਰ ਵਿੱਚ ਰਹਿੰਦੇ ਨੇ, ਛਕਦੇ ਛਕਾਉਂਦੇ ਵੀ ਇੱਥੋਂ ਨੇ ਪਰ ਗੁਰੂ ਦੀ ਸੰਗਤ ਨਹੀਂ ਆਉਂਦੀ, ਭਾਵ ਮਾੜੇ ਨੇ। ਆਸੇ ਪਾਸੇ ਬਹਿ ਕੇ ਗੱਲਾਂ ਗੱਪਾਂ ਮਾਰੀ ਜਾਣਗੇ ਗੁਰੂ ਦੀ ਸੰਗਤ। ਇਹ ਉਹ ਆਉਂਦੇ ਨੇ ਜਿਨ੍ਹਾਂ ਦੇ ਪੂਰਬ ਲਿਖਤ ਲਿਖੇ ਗੁਰਮੁਖ, ਉਹ ਗੁਰੂ ਦੀ ਸੰਗਤ ਆਉਂਦੇ। ਅਤੇ ਜਿਹੜੇ ਗੁਰੂ ਦੀ ਸੰਗਤ ਵਿੱਚ ਆਉਂਦੇ ਨੇ ਉਹਨਾਂ ਨੂੰ ਕੀ ਮਿਲਦਾ? ਮਨ ਹਰ ਲਿਵ ਮੰਡਲ ਮੰਡਾ। ਹੁਣ ਮਨ ਦੇ ਨੰਨੇ ਨੂੰ ਸਿਆਹੀ ਹੈ, ਉਹਨਾਂ ਦੇ ਮਨ ਵਿੱਚ ਹਰ ਲਿਵ ਹਰੀ ਨਾਲ ਲਿਵ ਜੁੜਦੀ, ਪ੍ਰੀਤ ਪੈਦਾ ਹੁੰਦੀ ਹੈ। ਮੰਡਲ ਮੰਡਾ ਉਹਨਾਂ ਦੇ ਅੰਦਰ ਮੰਡਨ ਹੁੰਦਾ, ਟਿਕਦੀ। ਉਹਨਾਂ ਨੂੰ ਪ੍ਰੇਰਨਾ ਮਿਲਦੀ ਹੈ ਕਿ ਜਿੱਥੇ ਅਸੀਂ ਹੋਰ ਕੰਮ ਕਰਨੇ ਨੇ ਉੱਥੇ ਅਸੀਂ ਗੁਰੂ ਦੀ ਸੰਗਤ ਵਿੱਚ ਆ ਕੇ ਪਰਮੇਸ਼ੁਰ ਦਾ ਨਾਮ ਜਪਣਾ ਹੈ। ਹੁਣ ਪਾਤਸ਼ਾਹ ਕਹਿੰਦੇ ਨੇ ਦੋ ਤਰ੍ਹਾਂ ਦੇ ਲੋਕ ਹਨ, ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹੋਮੈ ਕੰਡਾ ਹੈ। ਧਿਆਨ ਦੇਣਾ, ਸਾਕਤ ਕਿਸ ਨੂੰ ਕਹਿੰਦੇ ਨੇ? ਸਾਕਤ ਦਾ ਮਤਲਬ ਹੈ ਜਿਹੜੇ ਸ਼ਕਤੀ ਦੇ ਪੁਜਾਰੀ ਨੇ, ਜਿਹੜੇ ਨਿਰੀ ਮਾਇਆ ਦੇ ਪਿੱਛੇ ਲੱਗੇ ਹੋਏ ਨੇ ਉਹਨਾਂ ਨੂੰ ਸਾਕਤ ਕਹਿੰਦੇ ਨੇ। ਦੂਜੇ ਅਰਥਾਂ ਵਿੱਚ ਜਿਹੜੇ ਪਰਮੇਸ਼ੁਰ ਤੋਂ ਗੁਰੂ ਤੋਂ ਟੁੱਟੇ ਹੋਏ ਨੇ ਉਹਨਾਂ ਨੂੰ ਸਾਕਤ। ਬਾਣੀ 'ਚ ਦੋਵਾਂ ਦਾ ਜ਼ਿਕਰ ਆਉਂਦਾ ਹੈ, ਇੱਕ ਮਨਮੁੱਖ ਨੇ ਇੱਕ ਗੁਰਮੁਖ ਨੇ। ਜਿਹੜੇ ਗੁਰਮੁਖ ਨੇ ਉਹਨਾਂ ਦਾ ਮੂੰਹ ਗੁਰੂ ਵੱਲ ਹੈ, ਉਹ ਆਉਂਦੇ ਨੇ ਉਹ ਕਰਨਾ ਜੋ ਗੁਰੂ ਕਹੇ, ਅਤੇ ਜਿਹੜੇ ਮਨਮੁੱਖ ਨੇ ਉਹ ਕਹਿੰਦੇ ਉਹ ਕਰਾਂਗੇ ਜੋ ਮਨ ਕਹਿੰਦਾ। ਤਾਂ ਮਹਾਰਾਜ ਕਹਿੰਦੇ ਜਿਹੜੇ ਰੱਬ ਤੋਂ ਟੁੱਟੇ ਹੋਏ ਗੁਰੂ ਤੋਂ ਬੇਮੁੱਖ ਲੋਕ ਨੇ ਉਹਨਾਂ ਨੂੰ ਹਰੀ ਦੇ ਨਾਮ ਦਾ ਸਵਾਦ ਰਸ ਆਉਂਦਾ ਹੀ। ਸਾਕਤ ਹਰ ਰਸ ਸਾਧ ਨਾ ਜਾਣਿਆ, ਉਹ ਇਹਦਾ ਸਵਾਦ ਨਹੀਂ ਜਾਣ ਸਕਦਾ। ਕਿਉਂ? ਤਿੰਨ ਅੰਤਰ ਹੋਮੈ ਕੰਡਾ ਹੈ, ਉਹਨਾਂ ਦੇ ਅੰਦਰ ਹੰਕਾਰ ਦਾ ਕੰਡਾ ਹੈ। ਕੰਡਾ ਸ਼ਬਦ ਵਰਤਿਆ ਮਹਾਰਾਜ, ਤੁਹਾਨੂੰ ਵੀ ਤਜਰਬਾ ਹੋਵੇਗਾ, ਬਚਪਨ ਵਿੱਚ ਕਈ ਵਾਰੀ ਨੰਗੇ ਪੈਰੀ ਖੇਤਾਂ ਵਿੱਚ ਚਲੇ ਜਾਣਾ ਅਤੇ ਕੰਡਾ ਚੁੱਕ ਜਾਣਾ। ਕੰਡਾ ਕਿੱਡਾ ਕੁ ਹੁੰਦਾ, ਐਵ ਛੋਟਾ, ਨਜ਼ਰ ਵੀ ਨਹੀਂ ਆਉਂਦਾ ਕਈ ਵਾਰੀ, ਪਰ ਜਦ ਤੀਕਰ ਉਹ ਸਰੀਰ ਵਿੱਚ ਜਾਂ ਪੈਰ ਵਿੱਚ ਰਹਿੰਦਾ ਨਾ, ਬੜੀ ਪੀੜ ਕਰਦਾ, ਚਲੋਂ ਚਲੋਂ ਕਰਦਾ। ਮਹਾਰਾਜ ਕਹਿੰਦੇ ਨੇ ਜਿਹੜਾ ਹੋਮੇ ਦਾ ਕੰਡਾ ਹੈ, ਕਈ ਵਾਰੀ ਅਸੀਂ ਅਣਜਾਣ ਪੁਣੇ ਵਿੱਚ ਹੀ ਹੋਮੇ ਦਾ ਕੰਡਾ ਪੈਦਾ ਕਰ ਰਹੇ ਨੇ। ਮੈਂ ਅੱਜ ਸਵੇਰੇ ਜੀ 9 ਵਜੇ ਉੱਠਿਆ, ਧਿਆਨ ਦੇਣਾ, ਮੈਂ ਅੱਜ ਇੰਨਾ ਪਾਠ ਕੀਤਾ, ਮੈਂ ਇੰਨੀ ਦੇਰ ਸਿਮਰਨ ਕੀਤਾ, ਕੰਮ ਤਾਂ ਚੰਗਾ ਕੀਤਾ, ਪਰ ਇਹਦੀ ਸੂਖਸ਼ਮ ਹੋਮੇ ਵੀ ਪੈਦਾ ਹੋਣ ਦਾ ਡਰ ਹੈ। ਕਈ ਬੰਦੇ ਇਸ ਕਰਕੇ ਦੂਜਿਆਂ ਤੋਂ ਨਫ਼ਰਤ ਕਰੀ ਜਾਂਦੇ ਜੀ, ਅਸੀਂ ਤਾਂ ਸਵੇਰੇ ਉੱਠਦੇ ਜੀ ਸਾਧ ਸਿਮਰਨ ਕਰਦੇ, ਦੂਜਿਆਂ ਨੂੰ ਨਹੀਂ, ਇਸ ਹੋਮੇ ਤੋਂ ਵੀ ਬਚਣਾ ਹੈਗਾ। ਮਹਾਰਾਜ ਕਹਿੰਦੇ ਨੇ ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹੋਮੈ ਕੰਡਾ, ਉਹਨਾਂ ਦੇ ਅੰਦਰ ਹੰਕਾਰ ਦਾ ਸੂਖਸ਼ਮ ਕੰਡਾ ਹੈ। ਫਿਰ ਉਹ ਕੰਡਾ ਕਰਦਾ ਕੀ ਹੈ? ਜਿਉਂ ਜਿਉਂ ਚੱਲੇ ਚੱਲੇ ਨਹੀਂ, ਖਿਮਾ ਕਰਨਾ, ਚੱਲੇ ਹੋਵੇਗਾ ਤਾਂ ਲੱਲੇ ਨੂੰ ਦੋ ਲਾਵਾਂ ਲੱਗ ਜਾਣ, ਉਹ ਇੱਕ ਦੀ ਗੱਲ ਹੋ। ਇਹ ਸਾਕਤ ਦਾ ਤੱਤਾ ਵੇਖੋ ਮੁਕਤਾ ਹੈ, ਮੁਕਤਾ ਹੋਣ ਕਰਕੇ ਪਲੂਰਲ ਹੈ ਬਹੁ ਵਚਨ। ਰੱਬ ਤੋਂ ਟੁੱਟੇ ਹੋਏ ਬੰਦਿਆਂ ਨੂੰ ਕਦੇ ਪਰਮੇਸ਼ੁਰ ਦੇ ਨਾਮ ਰਸ ਦਾ ਸਵਾਦ ਆਉਂਦਾ ਹੀ ਕਿਉਂ ਨਹੀਂ ਆਉਂਦਾ? ਉਹਨਾਂ ਦੇ ਅੰਦਰ ਹੋਮੇ ਦਾ ਕੰਡਾ, ਉਹ ਫਿਰ ਜਿਉਂ ਜਿਉਂ ਚੱਲੇ, ਜਿਉਂ ਜਿਉਂ ਜ਼ਿੰਦਗੀ ਦੇ ਰਾਹ 'ਤੇ ਤੁਰਦੇ ਹਨ, ਚੁੱਭੇ, ਇੱਥੇ ਚੁੱਭੇ ਪੜਨਾ ਕਿਉਂਕਿ ਚੁੱਭੇ ਕੰਡਾ ਇੱਕ ਹੈ, ਉਹਨਾਂ ਨੂੰ ਫਿਰ ਉਹ ਹੋਮੇ ਦਾ ਕੰਡਾ ਚੁੱਭਦਾ ਹੈ ਅਤੇ ਉਸ ਕੰਡੇ ਦੇ ਕਾਰਨ ਦੁੱਖ ਪਾਉਣਾ, ਉਹ ਫਿਰ ਦੁਖੀ ਹੁੰਦੇ ਨੇ, ਦੁੱਖ ਮੈਂ ਪ੍ਰਾਪਤ ਕਰਦੇ। ਅਤੇ ਜਮ ਕਾਲ ਸਹੇ ਸਿਰ ਡੰਡਾ ਹੈ, ਹੁਣ ਦੇਖੋ ਸਹੇ ਸਸਾ ਹਾ ਹਾ ਹਾਏ ਸਿਆਰੀ, ਸਹੇ ਸਹਿੰਦੇ ਹਨ, ਸਿਰ ਦੇ ਰਾਰੇ ਨੂੰ ਸਿਆਰੀ ਹੈ, ਸਿਰ ਉੱਤੇ ਜਿਹੜੀ ਸਿਆਰੀ ਹੈ ਨਾ, ਇਸ ਤੋਂ ਬਿਨਾਂ ਵੀ ਸਿਰ ਠੀਕ ਹੈ, ਪਰ ਜਦੋਂ ਸਿਰ ਉੱਤੇ ਦੀ ਗੱਲ ਹੋਵੇਗੀ ਫਿਰ ਲਾਲੇ ਨੂੰ ਸਿਆਰੀ ਲੱਗ ਗਈ। ਜਮ ਕਾਲ ਸਹਿ ਸਿਰ ਡੰਡਾ, ਉਹ ਸਿਰ ਉੱਤੇ ਫਿਰ ਜੰਮਦਾ ਡੰਡਾ ਸਹਿਣ ਕਰਦੇ ਹਨ। ਫਿਰ ਦੂਸਰਾ ਪੱਖ ਵੀ ਨਾਲ ਹੀ ਦੱਸਦਾ, ਜਿਵੇਂ ਤਸਵੀਰ ਦੇ ਦੋ ਪਾਸੇ ਹੁੰਦੇ ਨੇ, ਇੱਕ ਤਾਂ ਸਾਧਤਾਂ ਦੀ ਗੱਲ ਹੋ ਗਈ, ਫਿਰ ਗੁਰਮੁਖਾਂ ਦੀ ਹੋ ਗਈ। ਆਖਿਆ ਹਰ ਜਨ ਹਰ ਹਰ ਨਾਮ ਸਮਾਣੇ, ਜਿਹੜੇ ਹਰੀ ਦੇ ਜਨ ਹਨ। ਹੁਣ ਦੇਖੋ ਜਨ ਦਾ ਨੰਨਾ ਜੇ ਤੇ ਔਂਕੜ ਲੱਗਾ ਹੋਵੇ ਤਾਂ ਇੱਕ ਜਨ ਦੀ ਗੱਲ ਹੈ, ਇਹ ਜਨਾਨਾ ਮੁਕਤਾ ਹੋਣ ਕਰਕੇ ਬਹੁ ਵਚਨ। ਹਰ ਜਨ ਹਰੀ ਦੇ ਜੋ ਸੇਵਕ ਨੇ, ਜਿਹੜੇ ਗੁਰੂ ਦੇ ਪਿਆਰੇ ਗੁਰਸਿੱਖ ਨੇ, ਜਿਹੜੇ ਸੇਵਾ ਤਾਂ ਕਰਦੇ ਨੇ ਪਰ ਆਉਂਦੇ ਨੇ ਅਸੀਂ ਨਹੀਂ ਕੁਝ ਕਰਨ ਜੋਗੇ, ਸਾਡੀ ਕੀ ਸਮਰਥਾ। ਜੇ ਗੁਰੂ ਨਾ ਦੇਵੇ ਸਾਨੂੰ ਤਾਂ ਅਸੀਂ ਕੀ ਦੇ ਸਕਦੇ, ਜੇ ਗੁਰੂ ਨਾ ਸਾਡੇ ਤੋਂ ਸੇਵਾ ਕਰਾਵੇ ਅਸੀਂ ਕੀ ਕਰ ਸਕਦੇ। ਬਸ ਜਦੋਂ ਇਹ ਸਮਝ ਆ ਗਈ ਹਉਮੈ ਖਤਮ। ਜੋ ਕੁਝ ਹੈ ਪੁੱਛੋ ਗੁਰੂ ਰਾਮਦਾਸ ਜੀ। ਗੁਰੂ ਅਮਰਦਾਸ ਜੀ ਨੇ ਪ੍ਰਸੰਨ ਹੋ ਕੇ ਆਖਿਆ, ਰਾਮਦਾਸ ਜੀ ਤੁਸੀਂ ਬੜੇ ਮਹਾਨ ਹੋ, ਕਹਿੰਦੇ ਨਾ ਸੱਚੇ ਪਾਤਸ਼ਾਹ ਐਸਾ ਰੱਖ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ, ਹਮਰ ਉਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧਨ ਧਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲੇ ਹੈ ਚੂਕੇ ਸਭ ਸੋਗ ਸੰਤਾਪੇ। ਹੇ ਗੁਰੂ ਪਿਤਾ, ਤੁਸੀਂ ਸਭ ਜਾਣਦੇ ਹੋ ਮੈਂ ਕੌਣ ਸਾਂ, ਮੈਂ ਕੀ ਸਾਂ, ਨਾ ਮੇਰਾ ਸਿਰ 'ਤੇ ਮਾਂ ਸੀ ਨਾ ਪਿਓ ਸੀ, ਮੈਂ ਯਤੀਮ ਸੀਗਾ, ਕਿਸੇ ਚਾਚੇ ਤਾਏ ਨੇ ਵੀ ਮੇਰੀ ਮਾਂ ਨਹੀਂ ਫੜੀ, ਬਿਰਧ ਨਾਨੀ ਵਿਚਾਰੀ ਗਰੀਬਣੀ ਪਿੰਡ ਬਾਸਰ ਕੇ ਲੈ ਆਈ, ਅਤੇ ਉੱਥੋਂ ਤੁਹਾਡੀ ਕਿਰਪਾ ਨਾਲ ਤੁਹਾਡੀ ਸ਼ਰਨ ਵਿੱਚ ਆਇਆ, ਅਤੇ ਅੱਜ ਤੁਹਾਡੇ ਚਰਨਾਂ ਵਿੱਚ ਲੱਗ ਕੇ ਲੋਕ ਧੰਨ ਗੁਰੂ ਰਾਮਦਾਸ ਕਹਿੰਦੇ ਨੇ। ਇਸ ਤਰ੍ਹਾਂ ਦੀ ਨਿਮਰਤਾ ਗੁਰਸਿੱਖ ਦੇ ਅੰਦਰ ਆਵੇ, ਇਹ ਜੋ ਸਤਿਕਾਰ ਜੋ ਸਨਮਾਨ ਜੋ ਪਿਆਰ ਹੈ ਸਭ ਗੁਰੂ ਦੀ ਕਿਰਪਾ ਦਾ ਸੁਣ। ਤੋ ਇਸ ਲਈ ਹਉਮੈ ਤੋਂ ਬਚਣ ਦਾ ਇਹੀ ਤਰੀਕਾ ਹੈ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ। ਜਿਹੜੇ ਹਰੀ ਦੇ ਜਨ ਨੇ ਉਹ ਹਰੀ ਦੇ ਨਾਮ ਜਪ ਕੇ ਉਹਦੇ ਵਿੱਚ ਸਮਾ ਜਾਂਦੇ ਨੇ। ਹੁਣ ਕੋਈ ਕਹੇ ਜੀ ਕਿਵੇਂ ਸਮਾ ਜਾਂਦੇ ਨੇ, ਪੁੱਛੋ ਭਗਤ ਜੀ ਨੂੰ। ਭਗਤ ਜੀ ਕਹਿੰਦੇ ਨੇ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਅਨਲ ਅਗਮ ਜੈਸੇ ਲਹਿਰ ਮੈਂ ਉਦਨ, ਜਲ ਕੇਵਲ ਜਲ ਮਾਹੀ। ਆਖਿਆ ਹੇ ਵਾਹਿਗੁਰੂ ਜੀ, ਜਦੋਂ ਤੀਕਰ ਮੇਰੇ ਮਨ ਵਿੱਚ ਇਹ ਸੀ ਨਾ ਵੀ ਮੈਂ ਵੀ ਕੁਝ ਹੈਗਾ, ਉਦੋਂ ਤੁਸੀਂ ਨਹੀਂ ਸੀ ਹੈਗੇ, ਭਾਵ ਤੁਹਾਡੇ ਨਾਲ ਪ੍ਰੀਤ ਹੀ ਨਹੀਂ ਸੀ ਬਣੀ, ਅਤੇ ਜਦੋਂ ਹੁਣ ਤੁਸੀਂ ਆ ਗਏ ਹੋ ਨਾ ਹੁਣ ਮੈਂ ਨਹੀਂ। ਉਹ ਮੈਂ ਕਿੱਥੇ ਗਈ? ਕਹਿੰਦੇ ਜਿਸ ਤਰ੍ਹਾਂ ਪਾਣੀ ਦੀਆਂ ਲਹਿਰਾਂ ਪਾਣੀ ਵੀ ਸਮਾ ਕੇ ਉਹਦਾ ਰੂਹ ਬਣ ਜਾਂਦੀਆਂ ਨੇ, ਹੁਣ ਤੁਹਾਡੀ ਕਿਰਪਾ ਹੋ ਗਈ। ਤੋ ਹਰ ਜਨ ਹਰ ਹਰ ਨਾਮ ਸਮਾਣੇ, ਜਿਹੜੇ ਹਰੀ ਦੇ ਸੇਵਕ ਨੇ ਉਹ ਹਰੀ ਦੇ ਨਾਮ ਵਿੱਚ। ਦੇਖੋ ਨਾਮ ਜਿੱਥੇ ਵੀ ਆਏਗਾ ਨਾਮ ਮੰਮੇ ਨੂੰ ਔਂਕੜ ਹੋਵੇਗਾ, ਪਰ ਇੱਥੇ ਨਾਮ ਦੇ ਮੰਮੇ ਨੂੰ ਸਿਹਾਰੀ ਹੈ। ਜੇ ਤੁਹਾਨੂੰ ਸਮਝ ਆ ਜਾਏ ਤਾਂ ਥੋੜ੍ਹਾ ਜਿਹਾ ਉਘਾਰਾ ਭਰ ਦਿਆ ਕਰੋ। ਇਹ ਜਿਹੜੀ ਸਿਹਾਰੀ ਹੈ ਨਾਮ ਦੇ ਮੰਮੇ ਨੂੰ, ਇਹ ਨਾਮ ਵਿੱਚ ਹਰੀ ਦੇ ਜਨ ਹਰੀ ਦਾ ਨਾਮ ਜਪ ਜਪ ਕੇ ਉਹਦੇ ਵਿੱਚ ਹੀ ਸਮਾ ਗਏ, ਉਹਦਾ ਰੂਹ ਬਣ ਗਿਆ, ਅਤੇ ਫਿਰ ਜਿਹੜੇ ਉਹਦਾ ਰੂਹ ਬਣ ਗਏ, ਦੁੱਖ ਜਨਮ ਮਰਨ ਭਵ ਖੰਡਾ ਹੈ, ਉਹਨਾਂ ਦਾ ਜਿਹੜਾ ਜੰਮਣ ਮਰਨ ਦਾ ਦੁੱਖ ਹੈ ਉਹ ਸਭ ਖੰਡਨ ਹੋ ਜਾਂਦਾ, ਨਾਸ ਹੋ ਜਾਂਦਾ, ਉਹ ਫਿਰ ਕਦੇ ਜੰਮਣ ਮਰਨ ਦੇ ਚੱਕਰ ਵਿੱਚ ਨਹੀਂ ਪੈਂਦੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਅਤੇ ਜਿਹਨਾਂ ਭਾਗਸ਼ਾਲੀ ਮਨੁੱਖਾਂ ਨੇ, ਅਵਿਨਾਸੀ ਪੁਰਖ, ਅਵਿਨਾਸੀ ਪੁਰਖ ਕਿਸ ਨੂੰ ਕਹਿੰਦੇ ਨੇ? ਉਹ ਪਰਮਾਤਮਾ ਜਿਹੜਾ ਕਦੇ ਨਾਸ ਨਹੀਂ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਪਾਇਆ ਮਨ ਪ੍ਰਾਪਤ ਕਰ ਲਿਆ, ਉਹ ਪਰਮੇਸ਼ਵਰ ਸਭ ਤੋਂ ਵੱਡਾ ਜਦੋਂ ਪ੍ਰਾਪਤ ਕਰ ਲਿਆ, ਅਤੇ ਜਿਨ੍ਹਾਂ ਨੇ ਪ੍ਰਾਪਤ ਕਰ ਲਿਆ, ਬਹੁ ਸ਼ੋਭ ਖੰਡ ਬ੍ਰਹਿਮੰਡਾ ਹੈ, ਉਹਨਾਂ ਦੀ ਸ਼ੋਭਾ ਖੰਡਾਂ ਬ੍ਰਹਿਮੰਡਾਂ ਵਿੱਚ। ਕਹਿੰਦੇ ਨੇ ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਸੰਗਤ ਬੈਠੀ ਸੀ, ਅਤੇ ਨਾਮ ਦੀ ਗੱਲ ਚੱਲੀ ਅਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਨਾਮ ਬਹੁਤ ਵੱਡਾ, ਮਹਾਰਾਜ ਕੋ ਮਿਸਾਲ ਦੇ ਕੇ ਸਮਝਾਓ। ਕਹਿਣ ਲੱਗੇ ਤੁਸੀਂ ਸਾਰੇ ਬੈਠੇ ਹੋ, ਕੋਈ ਦੱਸੇਗਾ ਕਿ ਭਗਤ ਕਬੀਰ ਜੀ ਦੇ ਸਮੇਂ ਰਾਜਾ ਕੌਣ ਸੀ? ਦੇਖੋ ਤੁਸੀਂ ਸਾਰੇ ਪੜ੍ਹੇ ਲਿਖੇ ਬੈਠੇ, ਕੀ ਹੋਇਆ ਜੇ ਕੋਈ ਇੱਕ ਅੱਧ ਬੰਦਾ ਜਿਹੜਾ ਕੋਈ ਬਹੁਤ ਹਿਸਟਰੀ ਪੜ੍ਹਿਆ ਹੋਵੇ ਉਹ ਦੱਸ ਦੇਵੇ? ਨਹੀਂ ਤਾਂ ਨਹੀਂ ਪਤਾ, ਪਰ ਕਬੀਰ ਜੀ ਨੂੰ ਸਾਰੇ ਜਾਣਦੇ ਨੇ। ਕਿਉਂ? ਕਬੀਰ ਜੀ ਨੇ ਨਾਮ ਜਪੇ, ਵੱਡਾ ਤਾਂ ਰਾਜਾ ਹੈ, ਉਹਦੇ ਕੋਲ ਦੌਲਤ ਬੜੀ ਹੈ, ਹਕੂਮਤ ਹੈ, ਫੌਜਾਂ ਨੇ, ਪਰ ਉਹਨੂੰ ਕੋਈ ਨਹੀਂ ਜਾਣਦਾ। ਬਸ ਇੱਥੋਂ ਸਮਝ ਲਓ ਕਿ ਨਾਮ ਦੀ ਮਹਿਮਾ ਕਿਤਨੀ ਹੈ। ਰੋਜ਼ ਤੁਸੀਂ ਸੁਖਮਨੀ ਸਾਹਿਬ ਪੜ੍ਹਦੇ ਹੋ, ਜਿਹੜੇ ਪਰਮੇਸ਼ੁਰ ਦਾ ਸਿਮਰਨ ਕਰਦੇ ਨੇ, ਪ੍ਰਭ ਕੋ ਸਿਮਰੈ ਸੇ ਬੇਮੋਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਿਨਾਸ਼ੀ। ਵਾਹਿਗੁਰੂ ਦੇ ਸਿਮਰਨ ਦੀ ਇੰਨੀ ਸ਼ਕਤੀ ਹੈ। ਤੋਂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ, ਬਹੁ ਸ਼ੋਭ ਖੰਡ ਬ੍ਰਹਿਮੰਡਾ ਹੈ। ਸਾਰੀ ਸ੍ਰਿਸ਼ਟੀ ਨੂੰ ਬ੍ਰਹਿਮੰਡ ਕਹਿੰਦੇ ਨੇ, ਬ੍ਰਹਿਮੰਡ ਦੇ ਅੱਗੋਂ ਨੌ ਖੰਡ ਹੈਗੇ ਨੇ, ਉਹਨਾਂ ਦੀ ਸੋਭਾ ਖੰਡਾਂ ਅਤੇ ਬ੍ਰਹਿਮੰਡਾਂ ਵਿੱਚ ਹੁੰਦੀ ਹੈ। ਫਿਰ ਅਰਦਾਸ ਕਰੀ, ਜੇ ਸਾਡਾ ਮਨ ਜੁੜਦਾ ਹੈ ਜਾਂ ਨਹੀਂ ਜੁੜਦਾ, ਅਰਦਾਸ ਕਰੀ, ਹੇ ਵਾਹਿਗੁਰੂ ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੜ ਵੱਡਾ ਹੈ। ਹੁਣ ਇੱਥੇ ਪ੍ਰਭ ਦਾ ਭੱਬਾ ਮੁਕਤਾ ਹੈ, ਇਹ ਜਿਹੜਾ ਮੁਕਤਾ ਹੈ ਇਹ ਪ੍ਰਭ ਨੂੰ ਸੰਬੋਧਨ ਕਰਨਾ, ਹੇ ਪ੍ਰਭੂ ਅਸੀਂ ਹਮ ਗਰੀਬ ਮਸਕੀਨ ਪ੍ਰਭ, ਅਸੀਂ ਬਹੁਤ ਮਸਕੀਨ ਗਰੀਬ, ਸਾਡੇ ਪੱਲੇ ਕੁਝ ਨਹੀਂ ਹੈ, ਖਿਮਾ ਕਰਨਾ, ਅੱਜ ਇਹਨਾਂ ਚੀਜ਼ਾਂ ਦਾ ਅਸੀਂ ਮਾਣ ਕਰਦੇ ਕੋਈ ਚੀਜ਼ਾਂ ਨਹੀਂ ਹੈ। ਅਤੇ ਗੁਰੂ ਘਰ ਤੋਂ ਜਿਸ ਨੂੰ ਵੀ ਪ੍ਰਾਪਤ ਹੋਇਆ ਨਿਮਰਤਾ ਨਾਲ ਪ੍ਰਾਪਤ, ਸੇਵਕ ਬਣ ਕੇ ਪ੍ਰਾਪਤ। ਪੜ੍ਹੋ ਗੁਰਬਾਣੀ ਦਾ ਵਾ, ਚੌਂ ਪੀੜ੍ਹੀ ਆਦਿ ਜੁਗਾਦ ਬਖੀਲੀ ਕਿਨੇ ਨਾ ਪਾਇਓ, ਹਰ ਸੇਵਕ ਪਾਏ ਇਸ ਤਰ੍ਹਾਂ। ਇੱਥੇ ਤਾਂ ਐਸੇ ਐਸੇ ਨਿਮਰਤਾ ਵਾਲੇ ਗੁਰਸਿੱਖ ਜਿਨ੍ਹਾਂ ਨੇ ਨਿਮਰਤਾ ਨਾਲ ਸੇਵਾ ਕਰਕੇ ਬੜੀਆਂ ਬੜੀਆਂ ਪਦਵੀਆਂ ਪ੍ਰਾਪਤ ਕਰ ਲਈਆਂ। ਕਿਉਂਕਿ ਸਮਾਂ ਨਹੀਂ ਕਿ ਮੈਂ ਇਤਿਹਾਸ ਵਿੱਚੋਂ ਤੁਹਾਨੂੰ ਸਾਖੀਆਂ ਸੁਣਾਵਾਂ, ਪਰ ਬੜੀਆਂ ਮਸਾਲਾਂ ਮਿਲਦੀਆਂ ਨੇ। ਕਹਿੰਦੇ ਨੇ ਇੱਕ ਸੇਵਾ ਪੰਥੀ ਸਾਧੂਆਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇੱਕ ਮਹਾਤਮਾ ਹੋਏ ਨੇ, ਉਹਨਾਂ ਦਾ ਨਾਮ ਸੀ ਬੁੱਧੂ ਸਾਹਿਬ, ਉਹਨਾਂ ਦਾ ਨਾਮ ਸੀ ਬੁੱਧੂ ਸਾਹਿਬ, ਬੜੀ ਉਹਨਾਂ ਦੀ ਸੋਭਾ ਸੁਣੀ। ਅਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਦਰਸ਼ਨ ਕਰਨ ਗਏ ਅਤੇ ਦੂਰ ਹੀ ਘੋੜਾ ਛੱਡ ਦਿੱਤਾ, ਪੈਦਲ ਜੋੜਾ ਵੀ ਲਾ ਦਿੱਤਾ, ਇੰਨੀ ਸ਼ਰਧਾ ਨਾਲ ਗਏ। ਅਤੇ ਜਦੋਂ ਉਸ ਸਥਾਨ ਦੇ ਨੇੜੇ ਪਹੁੰਚੇ ਅਤੇ ਕੁਦਰਤੀ ਭਾਈ ਬੁੱਧੂ ਸਾਹਿਬ ਬਾਹਰ ਖੜ੍ਹੇ ਸਨ, ਅਤੇ ਮਹਾਰਾਜਾ ਸਾਹਿਬ ਪੁੱਛਣ ਲੱਗੇ, ਜੀ ਮੈਂ ਬੁੱਧੂ ਸਾਹਿਬ ਦੇ ਦਰਸ਼ਨ ਕਰਨੇ ਨੇ। ਜਦੋਂ ਆਪਾਂ ਪਹਿਲਾਂ ਕਿਸੇ ਨੂੰ ਨਾ ਮਿਲੇ ਹੋਈਏ, ਨਾ ਦੇਖਿਆ ਹੋਵੇ, ਦੇਖੋ ਭਾਈ ਲੈਣਾ ਜੀ ਨਾਲ ਵੀ ਤਾਂ ਇਹੀ ਹੋਇਆ ਸੀ ਨਾ, ਉਹ ਗੁਰੂ ਨਾਨਕ ਸਾਹਿਬ ਨੇ ਪੁੱਛ ਰਹੇ ਸਨ ਵੀ ਮੈਂ ਨਾਨਕ ਜੀ ਦੇ ਦਰਸ਼ਨ ਕਰਨੇ ਨੇ। ਅਤੇ ਬੁੱਧੂ ਸਾਹਿਬ ਨੇ ਪਤਾ ਕੀ ਕਿਹਾ, ਮਹਾਰਾਜਾ ਸਾਹਿਬ ਬੁੱਧੂ ਤੇ ਹਾਜ਼ਰ, ਬੁੱਧੂ ਦੇ ਤੁਹਾਡੇ ਸਾਹਮਣੇ ਖੜ੍ਹਾ, ਆਓ ਤੁਹਾਨੂੰ ਸਾਹਿਬ ਦੇ ਦਰਸ਼ਨ ਕਰਾ ਲੈਣ। ਅੱਗੇ ਅੱਗੇ ਤੁਰ ਪਏ, ਪਿੱਛੇ ਪਿੱਛੇ ਮਹਾਰਾਜ ਜਾ ਕੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਨਾ, ਕਹਿੰਦੇ ਇਹ ਨੇ ਮੇਰੇ ਸਾਹਿਬ, ਮੈਂ ਤਾਂ ਬੁੱਧੂ ਹੈ। ਅੱਜ ਦੇ ਜਿਹੜੇ ਹੁਣ ਮਹਾਂਪੁਰਸ਼ ਸੰਤ ਮਹਾਤਮਾ ਬ੍ਰਹਮ ਗਿਆਨੀ, ਉਹ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਹਿ ਕੇ ਮੱਥਾ ਟੇਕਦੇ ਸਨ, ਅਸੀਂ ਟੇਕੀ ਜਾਂਦੇ। ਤਾਂ ਦੇਖੋ ਜ਼ਰਾ ਵਿਚਾਰ, ਗੁਰੂ ਦੀ ਹਜ਼ੂਰੀ ਵਿੱਚ ਜਿਵੇਂ ਪਿਤਾ ਦੀ ਹਜ਼ੂਰੀ ਵਿੱਚ ਸਾਹਮਣੇ ਪੁੱਤਰ ਜਿਹੜਾ ਆਉਂਦਾ, ਨਹੀਂ ਨਹੀਂ ਪਿਤਾ ਜੀ ਮੇਰਾ ਨਹੀਂ, ਇਸ ਤਰ੍ਹਾਂ ਅਸੀਂ ਗੁਰੂ ਦੀ ਬੇਦ ਵੀ ਕਰੀ ਵੀ ਜਾਂਦੇ ਹਾਂ ਅਤੇ ਕਰਾਈ ਵੀ ਜਾਂਦੇ ਹਾਂ ਅਤੇ ਸਹੀ ਵੀ ਜਾਂਦੇ ਹਾਂ। ਤਾਂ ਸਾਨੂੰ ਇਹ ਜ਼ਰੂਰ ਪੁਣਛਾਣ ਕਰਨੀ ਪਵੇਗੀ ਵੀ ਅਸਲੀ ਸੰਤ ਕਿਹੜਾ ਹੈ, ਅਸਲੀ ਮਹਾਂਪੁਰਸ਼ ਕਿਹੜਾ ਹੈ। ਤਾਂ ਜਿਹੜਾ ਗੁਰੂ ਦੀ ਇਸ ਤਰ੍ਹਾਂ ਬੇਅਦਬੀ ਕਰਦਾ ਕਰਾਉਂਦਾ, ਉਹਨੂੰ ਕਿਵੇਂ ਮੰਨ ਲਈਏ ਸਭ? ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਤਾਂ ਅਰਦਾਸ ਕਰਨੀ ਹੈ, हम गरीब मस्कीन प्रभ तेरे। हे प्रभु असी ते गरीब हाँ मस्कीन तेरे दास हाँ, साड़ी फरियाद है तेरे चरणों में हर राख राख वड़ बड़ा है, तू बहुत बड़ा है, तू सानू रख ले रख ले रख ले। पढ़ो कदे गुरु रामदास जी दे छंत, हम मूर्ख मुग्ध शरणागति मिल गोविंद रंगा राम राजे। इतने मूर्ख मुग्ध हाँ तेरी शरण में आए, जदों तीकर साढ़े मन की अवस्था नहीं ना बनती गुरु को कुछ प्राप्त नहीं होता। जे असी अहंकारी बन के आकड़ खान बन के देखा साढ़े लीडर कम तो ही करा दोगे, वो भावना ही नहीं रही। ते गुरु के हजूर आके तो यही अर्ज करनी है, हम गरीब मस्कीन प्रभ तेरे, हर राख राख बड़ वड़ा है, जन नानक नाम आधार टेक है, हर नामे ही सुख मंडा है। नानक दास जी फरमाते ने नाम आधार टेक है, नाम ही साडा आसरत टेक है, और नाम दे जपन करके ही साडे अंदर सुख मंडा है। सुख जड़े ने टिकन के सुख जड़े ने वो अपना डेरा लाउणगे साडे घर। ते जे असीं अहंकारी बन गए नशई बन गए बकारी बन गए फिर उत्थों सुख जड़े ने वो भज जाणगे, फिर नहीं उत्थे टिक सकदे। जे असीं अपने घरां नूं सुखी बनाउणा चाहुंदे, मैं एक छोटी जी गल तुहानूं दस्सां। मैं न्यूजीलैंड गया तो उत्थे एक बड़ा प्रेमी सिख है रणबीर सिंह, उन्होंने लाड़ना लोकी लाली लाली कहते। तो पहले दिनों में उन्हें बड़े उत्थे कष्ट सहे, तो हुण वो बड़ा अमीर आदमी है, बड़ा चंगा कारोबार है, पर उन्हें गुरु की सेवा करन दा बड़ा चाह है। उत्थे रेडियो स्टेशन किराए ते मिल जाते हैं, वो रेडियो स्टेशन शनिचरवार ते ऐतवार किराए ते लै लैंदे, भले वो पैसे खर्चदा है। जिहड़ा भी कोई प्रचारक रागी ढाडी मेरे वर्गा गया होवे उन्हें उत्थे लै जाते, तो फिर वो कोलों गुरबाणी का प्रचार करवाउंदा। मैनू भी एक बार चार हफ्ते मिले, महीना रहना सी तो चार शनिचर ऐतवार मैं उत्थे जांदा रहा। वो जिहड़ी डायरैक्टर सी ना उत्थे दी, उहदा नाम सी बीबी रूपा राणी, सिंधी लड़की सी, सिंधियां नूं बड़ा प्रेम है गुरबाणी। जदों मैं गुरबाणी की विचार की तो कहन लगी, बाबा जी मैनू लोग बाणी के सवाल पुछते ने तो मैनू आउंदे नहीं चंगी तरह, जे तुसी मेरे स्टूडियो में कुछ समा रह जाओ तो मैं अपने स्रोतियां नूं कह देनी हाँ भी तुहानू सवाल पुछ लैं। तो मैं बीबी कोई गल नहीं, मैं तो आया ही इसे वास्ते, मैं इतने को रोटियां खा के मंजे तोड़न थोड़ा आया, मैं तो इसलिए आया। वो बड़ी खुश हुई, उन्हें अनाउंस कर दिया, लोगों के सवाल आने शुरू हो गए, किसी ने बाणी के अर्थ पूछे, किसी ने कुछ पूछा, किसी ने कुछ पूछे। एक मौलवी का सवाल आया, आंदा सरदार साहब ये बताओ कि सिख धर्म में भूत प्रेत के बारे में क्या ख्याल है। मैं कहा जी मौलवी साहब गुरबाणी च लिखे है कई कोट भूत प्रेत सुकर मिर्खा, जो गुरु साहब ने लिखा उत्ते सत है, उहदे ते मैं कोई किंतु नहीं करदा। पर नाले भी लिखे है जे घर साध न सेवी है हर की पूजा ना है ते कर मरहट सार के भूत बसैतन वाह। जेडे घर विच परमेश्वर का नाम नहीं लिया जाता, जेडे घर विच आए गए अभ्यागत की कोई जल पानी द्वारा सेवा नहीं करता, जेड़े बंदे सवेरे नहीं उठते कहते वो घर ही शमशान है तो उत्थे रहने वाले बंदे ही भूत ने, बाहरों नहीं मैं भूत हूँ। वो बड़ा खुश भी होया सिया भी, तो नाल ही कहन लगा इसका मतलब आने वाले समय में सब भूत ही पैदा हो। मैं कह तो मैं नहीं पता एदा रवाज हो जाए, वह मतलब सी भी हुण लोकां दा चाल चेन सब बदल गया। गुरबाणी कहती सो क्यों बिसरे जिन सब किछ दिया, सो क्यों बिसरे जे जीवन जिया। असीं भुलदे जा रहे हैं गुरु परमेश्वर नूं, गुरु ने साडे लई की कुछ कीता ते असीं की कर रहे हैं। ਬਸ ਇਹ ਹੈ ਧਿਆਨ ਮਾਰਨ ਦੀ ਲੋੜ ਅਤੇ ਅਰਦਾਸ ਕਰਨੀ ਹੈ। ਜਨ ਨਾਨਕ ਨਾਮ ਅਧਾਰ ਟੇਕ ਹੈ, ਹਰ ਨਾਮੇ ਹੀ ਸੁਖ।